वाह शुक्रु जी तेरी शरण मेरे दीन दयाला सुख सागर मेरे गुरु गोपाला कर कृपा नानक गुण गावे रख हो शर्म असाड़ी जीओ तेरे कमन कमन गुण कहे कहे गाव तू साहिब गुणी निधाना तुमरी महिमा वर्ण न सको तू ठाकुर ऊच भगवान तेरे गुण बहुते मैं एक न जानिया मैं मूर्ख किस दी जय प्रणवत नानक सुन मेरे साहिबा डुबदा पत्थर ली जय राग सूही बाणी शेख फरीद जी की इको ओंकार सतगुर प्रसाद तप तप लोह लोह हाथ मरोरों बावल होई सो शैलोरों तैं शह मन में की आरोस मुझ अवगन शह नाहीं दोष तैं साहिब की मैं सार न जानी जोबन खोए पाछे पछता नहीं रहाओ काली कोल तू कित गुण काली अपने प्रीतम के हां बिर है जाली फिर है बेहून कत है सुख पाए जा होए कृपाल ता प्रभु मिलाए वेदन खोहे मंद अकेली ना को साथी ना को बेली कर कृपा प्रभ साध संग मेली जा फिर देखा ता मेरा अल्लाह बेली वाट हमारी खरी उड़ीने खन्हों तिखी बहुत पईने उस ऊपर है मार्ग मेरा शेख फरीदा पंथ समार सवेरा उस ऊपर है मार्ग मेरा शेख फरीदा पंथ समार सवेरा। गुरुस्वारी सम्मान योग सत्संग जियो सत्कार सहत फतेह प्रवान करो जियो वाहिगुरु जी का खालसा वाहिगुरु जी की फतेह। सिद्ध वर्तियां दी एकाग्रता ले सारे रल के जपिए वाहिगुरु 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 वाहिगुरु। बाबा फरीद जी की बाणी श्री गुरु ग्रंथ साहिब विच दर्ज है। ਸਲੋਕਾਂ ਦੀ ਗਿਣਤੀ 130 ਹੈ ਜਿਸ ਦੇ ਵਿੱਚੋਂ 18 ਸਲੋਕ ਸਤਿਗੁਰਾਂ ਦੇ ਨੇ ਗੁਰੂ ਨਾਨਕ ਦੇਵ ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ 112 ਸਲੋਕ ਬਾਬਾ ਫਰੀਦ ਜੀ ਦੇ ਨੇ ਚਾਰ ਸ਼ਬਦ ਵੀ ਹਨ ਇਹ ਦੋ ਸੂਹੀ ਵਿੱਚ ਹਨ ਦੋ ਆਸਾ ਵਿੱਚ ਹਨ ਸ਼ਬਦ ਤੁਸੀਂ ਉਹ ਪੜ੍ਹਦੇ ਹੋ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਇੱਥੇ ਸੂਹੀ ਰਾਗ ਵਿੱਚ ਦੋ ਸ਼ਬਦ ਦਰਜ ਹਨ, ਇੱਕ ਦਾ ਪਾਠ ਆਪਣੇ ਸੁਣੇ। 15 ਭਗਤ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ, 14 ਦੇ ਨਾਲ ਸਤਿਗੁਰਾਂ ਨੇ ਹਿੰਦ ਕਾ ਸ਼ਬਦ ਜੋੜਿਆ ਭਗਤ, ਕਬੀਰ ਸਾਹਿਬ ਨਾਲ ਭਗਤ, ਤੰਨੇ ਨਾਲ ਭਗਤ, ਸੂਰਦਾਸ ਨਾਲ ਭਗਤ, ਸੈਨ ਨਾਲ ਭਗਤ, ਰਵਿਦਾਸ ਨਾਲ ਭਗਤ, ਬੇਣੀ ਰਾਮਾਨੰਦ ਪਰਮਾਨੰਦ ਸਭ ਨਾਲ ਭਗਤ, ਪਰ ਬਾਬਾ ਫਰੀਦ ਜੀ ਨਾਲ ਭਗਤ ਸ਼ਬਦ ਨਹੀਂ ਜੋੜਿਆ, ਲਿਖਿਆ ਸ਼ੇਖ ਫਰੀਦ, ਕਿਉਂਕਿ ਮੁਸਲਮਾਨਾਂ ਵੱਲੋਂ ਸਨ, ਮੁਸਲਮਾਨ ਸਨ। ਜਿਹੜੇ ਹਿੰਦੂਆਂ ਵੱਲੋਂ ਆਏ, ਵੈਸੇ ਭਗਤਾਂ ਦੀ ਨਾ ਕੋਈ ਜਾਤ ਪਾਤ ਰਹਿ ਜਾਂਦੀ ਹੈ ਅਤੇ ਨਾ ਕੋਈ ਮਜ਼ਹਬ, ਅਤੇ ਸਭ ਦੇ ਸਾਂਝੇ ਹੁੰਦੇ ਨੇ, ਪਰ ਕਿਸ ਪਾਸਿਓਂ ਆਏ ਪਹਿਚਾਣ ਰਹੇ, ਇੱਥੇ ਸ਼ੇਖ ਫਰੀਦ ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲ ਲਿਖਿਆ ਗੁਰੂ ਅਰਜਨ ਦੇਵ ਜੀ ਦਾ, ਬਾਣੀ ਉਹਨਾਂ ਦਰਜ ਕੀਤੀ ਹੈ, ਤਰਤੀਬ ਸਾਰੀ ਉਹਨਾਂ ਦੀ ਹੈ, ਕਿਉਂਕਿ ਬਾਬਾ ਫਰੀਦ ਜੀ ਦੀ ਜਿਹੜੀ ਬਾਣੀ ਸੀ ਪਹਿਲੇ ਮੂਲ, ਉਹ ਤੇ ਫਾਰਸੀ ਅੱਖਰਾਂ ਵਿੱਚ ਸੀ, ਗੁਰਮੁਖੀ ਵਿੱਚ ਨਹੀਂ ਸੀ। ਉਸਨੂੰ ਇਹ ਰੂਪ ਜਿਹੜਾ ਦਿੱਤਾ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਔਰ ਹੋਰ ਬੇਨਤੀ ਕਰਾਂ, ਜਿਵੇਂ ਭਗਤ ਜੈਦੇਵ ਜੀ ਦੀ ਬਾਣੀ ਜਿਹੜੀ ਹੈ ਸੰਸਕ੍ਰਿਤ ਅੱਖਰਾਂ ਵਿੱਚ ਸੀ, ਬਹੁਤ ਸਾਰੀ ਬਾਣੀ ਮੂਲ ਜਿਹੜੀ ਆਈ ਹਿੰਦੀ ਅੱਖਰਾਂ 'ਚ ਆਈ, ਗੁਰਮੁਖੀ ਵਿੱਚ ਇਸ ਨੂੰ ਇਹ ਵਿਆਕਰਨ ਦਾ ਰੂਪ ਦੇਣਾ ਇਹ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤਾ। ਸਤਿਗੁਰਾਂ ਇਹ ਮੰਗਲ ਲਿਖਿਆ, ਸ਼ਬਦ ਦਾ ਮੁੱਖ ਭਾਵ ਹੈ, ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਤਸ਼ਾਹ ਪਛਤਾਨ ਰਹਾਓ। ਹੇ ਮੇਰੇ ਮਾਲਕ, ਮੈਂ ਤੇਰੀ ਕਦਰ ਹੀ ਨਾ ਜਾਣੀ। ਜੋਬਨ ਵਿੱਚ ਜਵਾਨੀ ਵਿੱਚ ਹੀ ਮਸਤ ਰਹੀ, ਤੇ ਜਦੋਂ ਜਵਾਨੀ ਢਲ ਗਈ, ਬੁਢਾਪਾ ਆ ਗਿਆ, ਮੈਨੂੰ ਪਛਤਾਉਣਾ ਪਿਆ। ਸਰੀਰ ਵਿੱਚ ਜਿੰਨਾ ਚਿਰ ਸਤਾ ਤਾਣ ਹੈ, ਬੰਦਾ ਪਰਮਾਤਮਾ ਦੇ ਨਾਮ ਨਾਲ ਕੋਈ ਭਾਗਾਂ ਵਾਲਾ ਜੁੜਦਾ। ਜਿਸ ਵੇਲੇ ਸਤਾ ਨਹੀਂ ਰਹਿ ਜਾਂਦੀ, ਉਸ ਵੇਲੇ ਧਰਮ ਦਾ ਧਿਆਨ ਆਉਂਦਾ। ਇਹ ਧਰਮ ਕੋ ਮਾਲੂਮ ਆ। ਬਾਬਾ ਫਰੀਦ ਜੀ ਨੇ ਐਸਾ ਇੱਕ ਥਾਂ ਤੇ ਕਿਹਾ, ਕਹਿੰਦੇ ਨੇ ਸਭ ਤੋਂ ਵਧੀਆ ਉਮਰ ਹੈ ਜਵਾਨੀ ਦੀ, ਤੇ ਕਿਸੇ ਭਾਗਾਂ ਵਾਲੇ ਨੂੰ ਰੰਗ ਲੱਗਦਾ ਜਵਾਨੀ ਵਿੱਚ, ਨਹੀਂ ਤੇ ਜਵਾਨੀ ਵਿੱਚ ਬੰਦਾ ਅਮੋੜਪਣਾ ਔਰ ਬੁਰੀਆਂ ਬੁਰੀਆਂ ਗੱਲਾਂ ਸੋਚਦਾ। ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਪੜ੍ਹੋ, ਤਤ ਸਾਰ ਉਹਨਾਂ ਕਹਿ ਦਿੱਤਾ, ਤੀਜੇ ਪਹਿਰ ਰਹਿਣ ਕੈ ਬਣਜਾਰਿਆ ਮਿੱਤਰਾ, ਧਨ ਜੋਬਣ ਸਿਉ ਚਿੱਤ, ਧਨ ਨਾਲ ਤੇ ਰੂਪ ਨਾਲ ਚਿੱਤ ਜੁੜੇ ਹੈ, ਹਰ ਕਾ ਨਾਮ ਨਾ ਚਿੱਤ ਹੀ ਬਣਜਾਰਿਆ ਮਿੱਤਰਾ, ਬੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚਿੱਤ ਪ੍ਰਾਣੀ ਬਿਕਲ ਭਇਆ ਸੰਗ ਮਾਇਆ, ਤਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ, ਕਉ ਨਾਨਕ ਪ੍ਰਾਣੀ ਤੀਜੈ ਪਹਿਰੈ ਧਨ ਜੋਬਨ ਸਿਉ ਚਿੱਤ। ਇਹ ਗ੍ਰੰਥ ਹੈ ਸਾਰ ਕਿਤਾਬਲੀ। ਉਹ ਕਹਿੰਦੇ ਨੇ ਜਵਾਨੀ ਵਿੱਚ ਸਾਰੀ ਮੂੜਤਾ ਆ ਕੇ ਇਕੱਠੀ ਹੋ ਜਾਂਦੀ, ਹਰ ਕੰਮ ਬੰਦਾ ਛਾਤੀ ਦੇ ਜ਼ੋਰ ਨਾਲ ਹੀ ਕਰਦਾ, ਵਿਚਾਰ ਦੀ ਤੇ ਗੱਲ ਕੋਈ ਨਹੀਂ ਰਹਿ ਜਾਂਦੀ। ਕਹਿੰਦੇ ਨੇ ਧਨ ਵੀ ਕੋਲ ਹੋਵੇ, ਜਵਾਨੀ ਵੀ ਹੋਵੇ, ਮੂੜਤਾ ਵੀ ਹੋਵੇ, ਜਿੱਥੇ ਸਾਰੇ ਆ ਜਾਣ ਤੇ ਪ੍ਰਭਤਾ ਵੀ ਹੋ ਜਾਏ, ਸਾਰੇ ਅਪਰਾਧ ਇਕੱਠੇ ਹੋ ਜਾਣਗੇ, ਧਨ ਜੋਬਨ ਅਵਵੇਕ ਪ੍ਰਭਤਾ, ਇਹ ਹਨ ਚਾਰੋਂ ਪਰਮ ਰਿਪ, ਇਹ ਦੇਹ ਤੇ ਅਨਰਥ ਇੱਕ ਏਕ, ਜਹ ਚਾਰੋਂ ਤੈਂ ਕਿਆ ਕਥਾ। ਜਿੰਨਾ ਚਿਰ ਜਵਾਨੀ ਹੈ ਬੰਦਾ ਸੰਸਾਰ ਦੇ ਵਿਸ਼ੇ ਵਿਕਾਰਾਂ ਵਿੱਚ ਦੌੜਦਾ, ਜਵਾਨੀ ਢਲ ਜਾਂਦੀ, ਮੌਤ ਅੱਗੇ ਨਜ਼ਰ ਆਉਂਦੀ ਹੈ, ਫਿਰ ਧਰਮ ਯਾਦ ਆਉਂਦਾ। ਕਿੰਨਾ ਸੁੰਦਰ ਬਚਨ ਹੈ, ਚਰਨ ਚਰਨ ਦਾ ਅਰਥ ਹੋਇਆ ਪੈਰ, ਚਰਨ ਸੇਸ ਕਰ ਕਰ ਹੱਥ, ਚਰਨ ਸੇਸ ਕਰ ਕੰਪਣ ਲਾਗੇ। ਜਿਸ ਵੇਲੇ ਪੈਰ ਵੀ ਕੰਬਦੇ ਨੇ, ਸਿਰ ਵੀ ਕੰਬਦਾ, ਹੱਥ ਵੀ ਕੰਬਦੇ, ਨੈਣਾ ਨੀਰ ਸਾਰਬ ਹੈ, ਅੱਖਾਂ ਵਿੱਚੋਂ ਪਾਣੀ ਵਗਦਾ ਹੈ। ਜਿਹਵਾ ਬਚਨ ਸ਼ੁੱਧ ਨਹੀਂ ਨਿਕਸੈ ਤਬ ਲੋ ਧਰਮ ਕੀ ਆਸ ਕਰ। ਜ਼ੁਬਾਨ ਤੋਂ ਬਚਨ ਸ਼ੁੱਧ ਨਹੀਂ ਨਿਕਲਦਾ, ਹੁਣ ਕਹਿੰਦਾ ਮੈਂ ਧਰਮ ਕਮਾਵਾਂਗਾ। ਹੁਣ ਤੇ ਧਰਮ ਕਿਵੇਂ ਕਮਾਏਗਾ? ਕਮਾਉਣ ਵਾਸਤੇ ਸਤਾ ਚਾਹੀਦੀ, ਉਹ ਵਿੱਚ ਰਹਿ ਨਹੀਂ ਗਈ। ਉਸ ਪਾਸੇ ਇਸ਼ਾਰਾ ਕੀਤਾ, ਹੋਰਨਾਂ ਥਾਵਾਂ ਤੇ ਵੀ ਕਿਹਾ। ਪਿੱਛੇ ਇੱਕ ਬਾਬਾ ਕਬੀਰ ਜੀ ਦਾ ਸ਼ਬਦ ਤੁਸੀਂ ਸੁਣ ਆਏ ਹੋ, ਰੈਣ ਗਈ ਮਤ ਦਿਨ ਬੇ ਜਾਏ, ਭਵਰ ਗਏ ਬਗ ਬੈਠੇ ਆਏ। ਰੈਣ ਦਾ ਅਰਥ ਹੋਇਆ ਜਵਾਨੀ, ਕਿਉਂਕਿ ਕਾਲੇ ਕੇਸ ਨੇ। ਰੈਣ ਗਈ ਦਿਨ ਹੋ ਗਿਆ ਬੁਢਾਪਾ, ਚਿੱਟੇ ਆ ਗਏ। ਦਿਨ ਚਿੱਟਾ ਹੁੰਦਾ, ਰਾਤ ਕਾਲੀ ਹੁੰਦੀ। ਰੈਣ ਗਈ ਮਤ ਦਿਨ ਬੇ ਜਾ, ਮਤਾ ਦਿਨ ਵੀ ਚਲਾ ਜਾਏ, ਬੁਢਾਪਾ ਵੀ ਚਲਾ ਜਾਏ, ਭਵਰ ਗਏ ਬਗ ਬੈਠੇ ਆਏ। ਭਵਰੇ ਚਲੇ ਗਏ ਕਾਲੇ, ਔਰ ਬਗਲੇ ਆ ਕੇ ਚਿੱਟੇ ਬੈਠ ਗਏ। ਕਾਚੇ ਕਰਵੇ ਰਹੇ ਨਾ ਪਾਣੀ, ਹੰਸ ਚੱਲਿਆ ਕਾਹਿਆ ਕੁਮਲਾਨੀ। ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਮੈਂ ਤੇਰੀ ਕਦਰ ਹੀ ਨਾ ਪਾਈ, ਜੋਬਨ ਖੋਏ ਪਾਛੇ ਪਛਤਾਨੀ। ਤਪ ਤਪ ਲੋਏ ਲੋਏ ਹੱਥ ਮਰੋ ਰੋ। ਬੰਦਾ ਤਪਦਾ ਕਦੋਂ ਹੈ ਤੇ ਹੱਥ ਕਦੋਂ ਮਰੋੜਦਾ? ਜਦੋਂ ਪਛਤਾਵਾ ਲੱਗਦਾ, ਹੱਥੋਂ ਗੱਲ ਨਿਕਲ ਜਾਏ ਨਾ, ਹਾਰਿਆ ਬੰਦਾ ਹੱਥ ਹੀ ਮਲਦਾ, ਹੋਰ ਕੁਛ ਨਹੀਂ ਰਹਿ ਜਾਂਦਾ। ਮੈਂ ਤਪ ਤਪ ਕੇ, ਤਪਣ ਦਾ ਅਰਥ ਹੁੰਦਾ ਦੁਖੀ ਹੋਣਾ, ਦੁਖੀ ਹੋ ਕੇ ਹੱਥ ਮਰੋੜਦੀ ਪਈ ਹਾਂ। ਬਾਵਲ ਹੋਈ ਸੋ ਸ਼ਵ ਲੋਰੋਂ, ਉਸ ਪਤੀ ਨੂੰ ਪ੍ਰਮਾਤਮਾ ਨੂੰ ਹੁਣ ਮੈਂ ਟੋਲਦੀ ਫਿਰਦੀ ਹਾਂ, ਚੱਲੀ ਹੋਈ ਪਈ ਹਾਂ। ਤੈਸ਼ ਮਨ ਮੈਂ ਕੀਆ ਰੋਸ, ਇਹ ਮੇਰੇ ਮਾਲਕ ਪਤੀ ਤੂੰ ਮੇਰੇ ਨਾਲ ਨਾਰਾਜ਼ ਹੈ, ਤੂੰ ਮਨ ਵਿੱਚ ਗੁੱਸਾ ਕੀਤਾ, ਰੋਸ ਕੀਤਾ। ਮੁਝ ਅਵਗਣ ਸ਼ੈ ਨਾਹੀ ਦੋਸ਼, ਸਾਰੇ ਅਵਗਣ ਮੇਰੇ ਵਿੱਚ ਹੀ ਨੇ, ਉਸ ਵਿੱਚ ਤੇ ਕੋਈ ਦੋਸ਼ ਨਹੀਂ। ਉਹ ਤੇ ਇੰਨਾ ਚੰਗਾ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਅਵਗਣ ਕੋ ਨਾ ਚਿਤਾਰੇ, ਪਤਤ ਪਾਵਣ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨੈ ਕੱਲ। ਸਾਬੇ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਏ, ਮੁਝ ਅਵਗਣ ਸ਼ੈ ਨਾਹੀ ਦੋਸ਼। ਇੱਥੇ ਇੱਕ ਬਚਨ ਧਿਆਨ ਵਿੱਚ ਲੈ ਲਈਏ, ਧਾਰਮਿਕ ਬੰਦਾ ਉਹ ਹੈ ਜਿਹੜਾ ਆਪਣੀਆਂ ਗਲਤੀਆਂ ਖਿੜੇ ਮੱਥੇ ਮੰਨ ਲਵੇ ਕਿ ਭੁੱਲਾਂ ਮੇਰੀਆਂ ਨੇ, ਗਲਤੀਆਂ ਮੇਰੀਆਂ। ਔਰ ਸਾਕਤ ਬੰਦਾ ਉਹ ਹੈ ਜਿਹੜਾ ਭੁੱਲ ਕਰਕੇ ਭੁੱਲ ਆਪ ਨਾ ਮੰਨੇ, ਦੂਸਰੇ ਦੇ ਮੱਥੇ ਮੜੇ। ਮੈਂ ਤੇ ਭੁੱਲ ਨਹੀਂ ਕੀਤੀ, ਕਿਸੇ ਨੇ ਕਰਵਾ ਦਿੱਤੀ ਹੈ, ਮੱਥੇ ਦੂਸਰੇ ਦੇ ਮੜਨੇ। ਬੰਦੇ ਦੇ ਮੜੇਗਾ ਜੇ ਨਹੀਂ ਤੇ ਫਿਰ ਆਖੇਗਾ ਰੱਬ ਨੇ ਕਰਵਾ ਦਿੱਤੀ, ਪ੍ਰਮਾਤਮਾ ਦਾ ਭਾਣਾ ਹੋ ਗਿਆ। ਭਾਣਾ ਸ਼ਬਦ ਤੇ ਬੰਦਾ ਬੁਰੇ ਬੁਰੇ ਵਾਸਤੇ ਵਰਤਦਾ, ਭਲੇ ਵਾਸਤੇ ਨੇ। ਇੱਕ ਅੰਦਾਜ਼ਾ ਲਾਇਓ, ਕਿਸੇ ਨੂੰ ਘਾਟਾ ਪੈ ਗਿਆ ਹੋਵੇ ਨਾ ਬਹੁਤ ਵੱਡਾ, ਕਹਿੰਦੇ ਆ ਚੱਲ ਰੱਬ ਦਾ ਭਾਣਾ ਹੋ ਗਿਆ। ਪਰ ਜੇ ਬਹੁਤ ਵੱਡਾ ਨਫਾ ਹੋਇਆ ਹੋਵੇ, ਕਦੀ ਆਖ ਕੇ ਵੇਖੋ ਕਿ ਰੱਬ ਦਾ ਭਾਣਾ ਵਰਤਿਆ, ਨਾਰਾਜ਼ ਹੋ ਜਾਏਗਾ। ਇਹ ਕੀ ਕਹਿਣਾ ਪਿਆ, ਮੈਨੂੰ 10 ਲੱਖ ਦਾ ਫਾਇਦਾ ਹੋਇਆ ਤੇ ਤੂੰ ਕਹਿੰਦਾ ਭਾਣਾ ਵਰਤਿਆ? ਹਾਂ 10 ਲੱਖ ਦਾ ਘਾਟਾ ਪਿਆ ਹੋਵੇ, ਆਖੀਏ ਭਾਣਾ ਵਰਤਿਆ? ਜੱਚਦੀ ਇਹ ਗੱਲ ਪਈ, ਬਿਲਕੁਲ ਠੀਕ ਕਹਿੰਦਾ ਪਿਆ। ਪੁੱਤਰ ਜਨਮੇ ਹੈ ਕੋਈ ਆਖੇ ਭਾਣਾ ਵਰਤਿਆ, ਐਵੇਂ ਦੁਸ਼ਮਣੀ ਪਾਉਣ ਵਾਲੀ ਗੱਲ ਹੈ। ਮਰ ਜਾਏ ਕੋਈ ਤੇ ਕਹਿੰਦੇ ਆ ਭਾਣਾ ਵਰਤਿਆ। ਭਾਣਾ ਸ਼ਬਦ ਤੇ ਅਸੀਂ ਜੋੜਿਆ ਹੀ ਐਸੇ ਥਾਂ ਤੇ ਹੈ, ਇਹ ਸਮਝਿਆ ਹੀ ਨਹੀਂ ਕਿ ਜਨਮ ਵੀ ਭਾਣਾ ਹੈ, ਮਰਨ ਵੀ ਭਾਣਾ ਹੈ, ਵਾਧਾ ਵੀ ਭਾਣਾ ਹੈ, ਘਾਟਾ ਵੀ ਭਾਣਾ ਹੈ। ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ, ਵਰਤਦਾ ਤੇ ਭਾਣਾ, ਉਸ ਮਾਲਕ ਦਾ ਭਾਣਾ। ਪਰ ਹੁਣ ਹੁੰਦਾ ਕੀ ਹੈ, ਮਨੁੱਖ ਜੋ ਤੇ ਚੰਗਾ ਚੰਗਾ ਉਹ ਤੇ ਜੋੜਦਾ ਆਪਣੇ ਨਾਲ, ਉਹ ਫਾਇਦਾ ਹੋ ਜਾ ਕਹਿੰਦਾ ਮੇਰੀ ਲਿਆਕਤ ਇਹ ਤੇ ਮੈਂ ਕੀਤਾ, ਚੰਗਾ ਕੰਮ ਹੋ ਗਿਆ ਤੇ ਮੈਂ ਕੀਤਾ, ਕਰੇ ਕੋਈ ਤਾਂ ਵੀ ਜੋੜੇਗਾ ਮੈਂ ਕਰਵਾਇਆ, ਪਰ ਬੁਰਾ ਆਪਣੇ ਕੋਲੋਂ ਹੋ ਜਾ ਕਹਿੰਦਾ ਮੈਂ ਨਹੀਂ ਕੀਤਾ, ਇਹ ਤੇ ਦੂਸਰੇ ਕੀਤਾ, ਰੱਬ ਨੇ ਕੀਤਾ। ਧਾਰਮਿਕ ਬੰਦੇ ਦੀ ਨਿਸ਼ਾਨੀ ਇੱਕ ਆ, ਉਹ ਮੰਨ ਲਵੇ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬੜਾ ਸੁੰਦਰ ਬਚਨ ਹੈ ਬਾਰਾਂਵਾਂ ਮਾਝ ਵਿੱਚ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋ। ਇਨ ਬਿਨ ਐਸਾ ਇੱਕ ਪ੍ਰਸ਼ਨ ਭਾਈ ਤੀਰਥੇ ਨੇ, ਇਹਦਾ ਹੀ ਨਾਂ ਸੀ ਭਾਈ ਮੰਝ, ਮੰਝ ਨਾ ਮੰਝ ਤੇ ਉਪਨਾਮ ਇਹਦਾ ਪੈ ਗਿਆ, ਅਸਲ ਨਾਂ ਸੀ ਤੀਰਥਾ। ਕੰਗ ਮਾਈ ਇਹਦਾ ਪਿੰਡ ਹੁਸ਼ਿਆਰਪੁਰ ਤੋਂ ਬਿਲਕੁਲ ਨੇੜੇ, ਜਦੋਂ ਦਸੂਆ ਰੋਡ ਜਾਂਦੇ ਹੋ ਕੰਗ ਮਾਈ, ਬੜਾ ਸੁੰਦਰ ਸਥਾਨ ਉੱਥੇ ਬਣੇ ਆ। ਭਾਈ ਤੀਰਥਾ ਪੁੱਛਦਾ ਪਾਤਸ਼ਾਹ ਇਹ ਦੱਸੋ, ਕਈ ਵਾਰੀ ਅਸੀਂ ਇੱਕ ਬੁਰਾ ਕੀਤਾ ਨਹੀਂ ਹੁੰਦਾ, ਭੁੱਲ ਕੀਤੀ ਨਹੀਂ ਹੁੰਦੀ, ਯਾਦ ਹੀ ਨਹੀਂ ਆਉਂਦੀ ਕੀਤੀ ਹੈ, ਤੇ ਦੁੱਖ ਕਿਉਂ ਆ ਜਾਂਦਾ? ਦੁੱਖ ਤੇ ਫਿਰ ਪਾਪਾਂ ਦਾ ਫਲ ਹੀ ਹੈ, ਤੇ ਕੀਤਾ ਨਹੀਂ ਤੇ ਕਿਉਂ ਆ ਜਾਂਦਾ? ਸਾਹਿਬਾਂ ਨੇ ਉਸ ਵੇਲੇ ਉੱਤਰ ਦਿੱਤਾ, ਪ੍ਰਭ ਅਨਿਆਏ ਕਰੇ ਨਾ ਕੈਸੇ, ਕਰੇ ਕਰਮ ਤੇ ਫਲ ਦੇ ਤੈਸੇ। ਪਰਮਾਤਮਾ ਬੇਇਨਸਾਫ ਨਹੀਂ, ਬੇਨਿਆਈ ਨਹੀਂ ਕਰਦਾ, ਜੋ ਕਰਨੇ ਆ ਉਹੋ ਹੀ ਉੱਗਦਾ, ਉਹੋ ਹੀ ਵੱਢਣਾ ਪੈਂਦਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਉਹਨੂੰ ਸਮਝਾਉਣ ਲਈ ਇੱਕ ਛੋਟੀ ਜਿਹੀ ਕਥਾ ਵੀ ਸੁਣਾਈ, ਮੈਂ ਤੁਹਾਨੂੰ ਸੰਖੇਪ ਕਰਕੇ ਸੁਣਾ ਦੇ। ਇੱਕ ਸਮਰਾਟ ਨੇ ਬੱਚੇ ਦੀ ਸ਼ਹਿਜ਼ਾਦੇ ਦੀ ਸ਼ਾਦੀ ਕੀਤੀ, ਆਉਂਦੇ ਪਹਿਲੇ ਦਿਨ ਹੀ ਰਾਜਕੁਮਾਰੀ ਕੋਲੋਂ ਆਪਣਾ ਪਤੀ ਮਰ ਗਿਆ, ਕਤਲ ਹੋ ਗਿਆ। ਨੀਂਦਰ ਨਾ ਆਵੇ ਤੇ ਉਹ ਤਲਵਾਰ ਇੱਕ ਲੈ ਕੇ ਘੁਮਾਉਣ ਲੱਗ ਪਈ, ਗਤਕਾ ਖੇਡਦੀ ਸੀ ਚੰਗਾ, ਮਹਿਲ ਖੁੱਲ੍ਹਾ ਸੀ, ਹੱਥ ਚੋਂ ਤਲਵਾਰ ਨਿਕਲੀ, ਸ਼ਹਿਜ਼ਾਦੇ ਨੂੰ ਵੱਜੀ, ਮਰ ਗਿਆ ਪਹਿਲੀ ਰਾਤ ਹੀ। ਹੁਣ ਸੋਚਣ ਲੱਗੀ ਕਲੰਕ ਲੱਗੇਗਾ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕੀ ਕਰਨਗੇ, ਜੀਵਨ ਪਰ ਵਿਡੋ ਰਹਿਣਾ ਪਏਗਾ, ਹੁਣ ਕੀ ਕਰਾਂ? ਵੇਖਿਆ ਲੋੜ ਕਾਢ ਦੀ ਮਾਂ ਹੈ, ਬੰਦਾ ਰਸਤੇ ਕੱਢ ਲੈਂਦਾ। ਇੱਕ ਸਾਧੂ ਮਹੱਲ ਚ ਹੀ ਰਹਿੰਦਾ ਸੀ, ਰਾਜੇ ਨੇ ਬੜਾ ਇਤਬਾਰਯੋਗ ਸਮਝ ਕੇ ਕਿ ਮਹਾਂਪੁਰਖੋ ਇੱਥੇ ਰਹੋ, ਸਿਮਰਨ ਭਜਨ ਕਰਿਆ ਕਰੋ, ਬੜੀ ਸੇਵਾ ਕਰਦਾ ਸੀ ਰਾਜਾ, ਉਹਦੇ ਤੇ ਦੋਸ਼ ਮੜ ਦਿੱਤਾ। ਇਸ ਦੀ ਬਦਨੀਤੀ ਹੋ ਗਈ ਮੇਰੇ ਰੂਪ ਤੇ ਮੇਰਾ ਪਤੀ ਇਹਨੇ ਮਾਰਿਆ, ਮੱਥੇ ਉਹਦੇ ਕਲੰਕ ਲਾ ਦਿੱਤਾ। ਵਜ਼ੀਰ ਮੰਡਲੀ ਬੈਠੀ ਤੇ ਫੈਸਲਾ ਪਤਾ ਕੀ ਹੋਇਆ? ਹੁਣ ਪੁੱਛਦੇ ਨੇ ਬੇਟਾ ਤੂੰ ਮਾਰਦਿਆਂ ਆਪ ਵੇਖਿਆ? ਕਹਿਣ ਲੱਗੀ ਆਪ ਵੇਖਿਆ, ਮੇਰੇ ਸਾਹਮਣੇ ਮਾਰਿਆ। ਤੇ ਕਿਸ ਹੱਥ ਨਾਲ ਮਾਰਿਆ? ਕਹਿਣ ਲੱਗੇ ਸੱਜੇ ਨਾਲ। ਰਾਜੇ ਨੇ ਕਿਹਾ ਚਲੋ ਮੈਂ ਇਹਦਾ ਬੜਾ ਭਰੋਸਾ ਕਰਦਾ ਸਾਂ, ਇੰਨਾ ਕਰ ਲਓ ਇਹਦਾ ਸੱਜਾ ਹੱਥ ਕੱਟ ਕੇ ਇਹਨੂੰ ਰਾਜ ਚੋਂ ਬਾਹਰ ਕੱਢ ਦੇ। ਉਸ ਗਰੀਬ ਦਾ ਹੱਥ ਕੱਟਿਆ ਗਿਆ, ਬਾਹਰ ਕੱਢ ਦਿੱਤਾ। ਇੱਕ ਮਹਾਂਪੁਰਖ ਕੋਲ ਹੋਰ ਕੋਲ ਗਿਆ, ਕਹਿਣ ਲੱਗਾ ਮੈਨੂੰ ਸਮਝ ਨਹੀਂ ਆ ਰਹੀ, ਭਾਵੇਂ ਗਰਦਨ ਕੱਟੀ ਜਾਂਦੀ ਹੁਣ ਜਿਉਣ ਨਾਲੋਂ ਤੇ ਮਰ ਜਾਣਾ ਹੀ ਚੰਗਾ, ਪਰ ਜਿਹੜਾ ਦੋਸ਼ ਲੱਗਾ ਮੇਰੇ ਮੱਥੇ ਬਹੁਤ ਮਾੜਾ, ਮੈਂ ਗੁਨਾਹ ਕੋਈ ਨਹੀਂ ਕੀਤਾ, ਬੀਜ ਬੀਜਿਆ ਨਹੀਂ ਫਲ ਖਾਣਾ ਪੈ ਗਿਆ, ਇਹ ਕੀ ਹੋਇਆ, ਏਡਾ ਭੈੜਾ ਦੋਸ਼ ਮੇਰੇ ਤੇ ਲੱਗਾ? ਕਹਿਣ ਲੱਗੇ ਹੁਣ ਨਹੀਂ ਬੀਜਿਆ, ਪਿੱਛੇ ਬੀਜਿਆ ਸੀ, ਵੱਢਣਾ ਹੁਣ ਪਿਆ, ਤੈਨੂੰ ਭੁੱਲ ਗਿਆ ਪਰ ਮੈਂ ਵੇਖ ਲਿਆ। ਉਹ ਪਿਛਲੇ ਜਨਮ ਦੀ ਵੀ ਵੇਖ ਲੈਂਦਾ ਸੀ। ਕਹਿਣ ਲੱਗਾ ਮੈਂ ਵੇਖਿਆ, ਅਸਲ ਚ ਐਸਾ ਹੋਇਆ ਹੀ ਮਾਲਕ ਦੀ ਉਹ ਹੀ ਜਾਣਦਾ ਤੇ ਕਿਉਂ ਉਹਨੇ ਇੰਜ ਕੀਤਾ ਸਾਨੂੰ ਪੂਰਾ ਪਤਾ ਨਹੀਂ, ਪਰ ਜਿੰਨਾ ਕੁ ਲੱਗਦਾ ਮੈਂ ਤੈਨੂੰ ਦੱਸਣਾ। ਇਹ ਲੜਕੀ ਨੇ ਆਪਣਾ ਪਤੀ ਆਪ ਮਾਰਿਆ। ਉਹ ਹੈਰਾਨ ਹੋਇਆ, ਆਪ ਮਾਰਿਆ? ਕਹਿਣ ਲੱਗੇ ਹਾਂ, ਮਾਰਿਆ ਨਾ ਸਮਝ ਮਰ ਗਿਆ, ਉਸ ਕੋਲੋਂ ਹੱਥੋਂ ਤਲਵਾਰ ਨਿਕਲੀ, ਜਾਣ ਕੇ ਨਹੀਂ ਮਾਰਿਆ, ਪਰ ਦੋਸ਼ ਤੇਰੇ ਤੇ ਮੜਿਆ। ਕਹਿਣ ਲੱਗੇ ਪਿਛਲੇ ਜਨਮ ਵਿੱਚ ਇਹ ਗਾਂ ਸੀ ਤੇ ਜਿਹੜਾ ਮਰਿਆ ਇਹ ਕਸਾਈ ਸੀ, ਕਸਾਈ ਨੇ ਗਊ ਵੱਧ ਕਰਨੀ ਸੀ ਤੇ ਗਊ ਦੌੜ ਗਈ ਤੇ ਮਗਰ ਦੌੜਿਆ, ਹੁਣ ਗਾਂ ਜ਼ੋਰ ਨਾਲ ਦੌੜੀ, ਜਿਹਨੇ ਜਾਨ ਬਚਾਉਣੀ ਹੋਵੇ ਉਹ ਤੇ ਭੱਜਦਾ ਹੀ ਹੈ ਦੌੜੀ, ਮਗਰ ਦੌੜਿਆ ਗਿਆ ਤੇ ਤੈਨੂੰ ਪੁੱਛਦਾ ਬਾਬਾ ਜੀ ਇੱਧਰ ਗਊ ਨਹੀਂ ਜਾਂਦੀ ਵੇਖੇ, ਤੇ ਤੂੰ ਜਪ ਕਰਦਾ ਸਾਂ ਪਿਆ, ਤੂੰ ਬੋਲਿਆ ਤੇ ਨਹੀਂ ਪਰ ਹੱਥ ਕਰਕੇ ਕਹਿਣ ਲੱਗਾ ਇੱਧਰ ਜਾਂਦੀ ਵੇਖੀ ਆ, ਇੱਧਰ ਗਈ ਹੈ, ਹੱਥ ਨਾਲ ਇਸ਼ਾਰਾ ਕੀਤਾ। ਕਹਿਣ ਲੱਗੇ ਹੱਥ ਸੇਤ ਤੈਂ ਤੇਨ ਬਤਾਈ, ਉਹਨੇ ਜਾ ਕੇ ਕੀ ਕੀਤਾ, ਗਊ ਕਤਲ ਕਰ ਦਿੱਤੀ, ਮਾਰ ਦਿੱਤੀ। ਉਹਨਾਂ ਨੇ ਜਨਮ ਲਿਆ, ਸੁਭਾਗ ਬਣਿਆ, ਉਹਨੇ ਤੇ ਬਦਲਾ ਲੈ ਲਿਆ, ਉਹਨੂੰ ਕਸਾਈ ਨੂੰ ਮਾਰ ਦਿੱਤਾ ਹੀ। ਤੂੰ ਤੇ ਸੋਚਦਾ ਹੋਊਗਾ ਪਤੀ ਮਾਰਿਆ, ਪਤੀ ਨਹੀਂ ਉਹਨੇ ਕਸਾਈ ਮਾਰਿਆ, ਤੇ ਤੇਰਾ ਹੱਥ ਤਾਂ ਕੱਟਿਆ ਗਿਆ, ਤੂੰ ਹੱਥ ਨਾਲ ਇਸ਼ਾਰਾ ਕੀਤਾ ਸੀ ਇੱਧਰ ਗਈ ਹੈ। ਗੁਰੂ ਸਾਹਿਬ ਨੇ ਉਸ ਵੇਲੇ ਕਿਹਾ ਸਾਨੂੰ ਪਤਾ ਨਹੀਂ ਹੁੰਦਾ, ਵੇਖੀ ਜਾਂਦੇ ਹਾਂ ਇੱਧਰ ਉੱਧਰ, ਪਰ ਅੱਖਾਂ ਨਾਲ ਵੇਖਣ ਦਾ ਵੀ ਲੇਖਾ ਦੇਣਾ ਪੈਣਾ, ਇਹ ਜਿਹੜਾ ਹੱਥ ਵੀ ਹਿਲਾਉਂਦੇ ਹਾਂ ਇਹਦਾ ਵੀ ਲੇਖਾ ਦੇਣਾ ਪੈਣਾ, ਜੋ ਜ਼ੁਬਾਨ ਨਾਲ ਬੋਲਨੇ ਆ ਇਹ ਵੀ ਬੀਜ ਬੀਜ ਰਹੇ ਹਾਂ, ਇਹ ਉੱਗਣਾ ਹੈ, ਇਹ ਸਾਨੂੰ ਵੱਢਣਾ। ਆ ਜਿਹੜਾ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਿਆ ਨਾ, ਇਹਦਾ ਵੀ ਫਲ ਮਿਲਣਾ, ਤੇ ਜੇ ਕਿਸੇ ਨਿੰਦਾ ਚੁਗਲੀ ਕੀਤੀ ਹੈ ਉਹਦਾ ਵੀ ਮਿਲਣਾ, ਝੂਠ ਬੋਲਿਆ ਉਹਦਾ ਵੀ ਮਿਲਣਾ, ਜੋ ਕਰਮ ਕੀਤਾ ਕਰਮੀ ਆਪੋ ਆਪਣੀ ਇਹ ਨੇੜੇ ਕਹਿ ਦੂ, ਖੇਤ ਸਰੀਰ ਜੇ ਬੀਜਿਆ ਸੋ ਅੰਤ ਖਲੋਆ। ਆ ਰੱਬ ਦਾ ਪਿਆਰਾ ਖਿੜੇ ਮੱਥੇ ਮੰਨ ਲੈਂਦਾ, ਕਹਿੰਦਾ ਦਾਤਿਆ ਕਰਮ ਤੇ ਮੇਰਾ ਚੰਗਾ ਕੋਈ ਨਹੀਂ, ਮੇਰੇ ਰਾਮ ਏ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ। ਚਲੋ ਇਹ ਤੇ ਘੜੀ ਬੈਠ ਕੇ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਲਿਆ, ਪਰ ਦਿਹਾੜੀ ਕੀ ਕੀਤਾ ਹੋਵੇਗਾ, ਯਾਦ ਹੈ ਹਫ਼ਤਾ ਕੀ ਕੀਤਾ ਹੋਵੇਗਾ, ਸਾਰੇ ਕਰਮ ਸਾਨੂੰ ਯਾਦ ਨੇ। ਸੱਚ ਇਹ ਹੈ ਕਿ ਭਲਾ ਬੜਾ ਥੋੜਾ ਬੀਜਣਾ, ਬੁਰਾ ਸਾਡੇ ਕੋਲੋਂ ਜ਼ਿਆਦਾ ਬੀਜਿਆ ਜਾਂਦਾ, ਤੇ ਫਲ ਕੌਣ ਖਾਏ, ਹੋਰ ਕੋਈ, ਉਹ ਵੀ ਤੇ ਅਸੀਂ ਖਾਣੇ ਨੇ। ਜੋ ਬੀਜੇ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ। ਬਾਬਾ ਫਰੀਦ ਸਿੱਖਿਆ ਦਾਤੇ ਨੇ, ਕਹਿੰਦੇ ਨੇ ਮੰਨ ਲੈ ਕਿ ਮੋਝੇ ਅਵਗਣ, ਅਵਗਣ ਸਾਰੇ ਮੇਰੇ ਨੇ, ਸ਼ੈ ਨਾ ਹੀ ਦੋਸ਼, ਉਸ ਦਾ ਦੋਸ਼ ਕੋਈ ਨਹੀਂ। ਬੰਦਾ ਤੇ ਰੱਬ ਤੇ ਦੋਸ਼ ਮੁੜਦਾ, ਗੁਣਾ ਹੀ ਤੇਰਾ ਤੇਰਾ ਭਾਣਾ ਹੋਇਆ, ਜਿਵੇਂ ਬੁਰਾ ਬੁਰਾ ਰੱਬ ਕਰਾਉਂਦਾ ਤੇ ਭਲਾ ਭਲਾ ਮੈਂ ਆਪ ਕਰਨਾ, ਕਿਉਂਕਿ ਭਲਾ ਤੇ ਮੇਰੇ ਜ਼ੁੰਮੇ ਤੇ ਬੁਰਾ ਉਸਦੇ ਜ਼ੁੰਮੇ, ਬੁਰਾ ਉਹ ਕਰਦਾ ਨਹੀਂ, ਮੈਂ ਬੁਰਾ ਕਰਨਾ ਭਲਾ ਉਹ ਕਰਦਾ, ਦੁੱਖ ਨੇ ਮੇਰੀਆਂ ਭੁੱਲਾਂ ਕਰਕੇ, ਸੁੱਖ ਨੇ ਉਸ ਦੀਆਂ ਮਿਹਰਾਂ ਕਰਕੇ, ਉਸ ਦੀ ਬਖਸ਼ਿਸ਼ ਕਰਕੇ। ਮੁਝੇ ਅਵਗਣ ਸ਼ੈ ਨਾ ਹੀ ਦੋਸ਼, ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਣ ਕੋਏ ਪਾਛੇ ਪਛਤਾ ਨਹੀਂ ਰਹਾਓ। ਹੁਣ ਬਾਬਾ ਫਰੀਦ ਜੀ ਨੇ ਪ੍ਰਮਾਣ ਦਿੱਤਾ ਬੜਾ ਸੁੰਦਰ, ਉਹ ਕਹਿੰਦੇ ਨੇ ਜੈਸੀ ਦ੍ਰਿਸ਼ਟੀ ਹੋਵੇ ਨਾ ਉਹੋ ਜਿਹੀ ਸ੍ਰਿਸ਼ਟੀ ਬਣ ਜਾਂਦੀ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਮੈਂ ਵਿਛੋੜੇ ਚ ਐਸੀ ਰੋਈ ਸਾਰਾ ਜਗਤ ਹੀ ਰੋਣ ਲੱਗ ਪਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਾਰਾ ਜਗ ਰੁੱਖਾਂ ਦੇ ਪੰਖੇਰੂ ਵੀ ਰੋਣ ਲੱਗ ਪਏ, ਮੈਂ ਐਸੀ ਰੋਈ। ਉਹ ਕਹਿੰਦੇ ਨੇ ਮੈਂ ਰਵੰਦੇ ਸਭ ਜਗ ਰੁੰਨਾ, ਰੁੰਨੜੇ ਬਣੋ ਪੰਖੇਰੂ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ। ਪਰ ਤਨ ਵਿੱਚ ਜਿਹੜਾ ਵਿਛੋੜਾ ਭਾਵ ਸੀ ਉਹ ਅੰਦਰੋਂ ਰੋਏ ਤੇ ਤਾਂ ਜਿਨਹੋਂ ਪਿਰੋਂ ਵਿਛੋੜੀ, ਅੰਦਰੋਂ ਪਛਤਾਵਾ ਜਾਗੇ, ਅੰਦਰੋਂ ਬੰਦਾ ਤੋਬਾ ਕਰੇ। ਹੁਣ ਇੱਥੇ ਕਹਿ ਰਹੇ ਨੇ ਜੋ ਬੰਦਾ ਕਰਦਾ ਜੈਸੀ ਦ੍ਰਿਸ਼ਟੀ ਹੁੰਦੀ ਉਹੋ ਜਿਹੀ ਸ੍ਰਿਸ਼ਟੀ ਬਣ ਜਾਂਦੀ ਹੈ। ਬਾਬਾ ਫਰੀਦ ਜੀ ਵੇਖਦੇ ਨੇ ਮੈਂ ਤੇ ਦੁਖੀ ਹਾਂ, ਮੈਂ ਤੇ ਹੱਥ ਮਲਣਾ ਪਿਆ, ਮੈਂ ਪਛਤਾਉਣਾ ਪਿਆ, ਤੇ ਕੋਇਲ ਤੇਰੀ ਆਵਾਜ਼ ਬੜੀ ਵਰਾਗ ਮਾਈ ਹੈ, ਤੈਨੂੰ ਕੀ ਹੋਇਆ, ਤੂੰ ਬੋਲਣੀ ਤੇ ਬੜਾ ਸੁੰਦਰ ਹੈ ਤੇ ਕਾਲੀ ਕਿਉਂ ਹੈ। ਇਹ ਹੁਣ ਬਾਬਾ ਫਰੀਦ ਜੀ ਦੀ ਦ੍ਰਿਸ਼ਟੀ ਹੈ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਉਹ ਕਹਿੰਦੇ ਨੇ ਕੋਇਲ ਨੇ ਅੱਗੋਂ ਜਵਾਬ ਦਿੱਤਾ ਆਪਣੇ ਪ੍ਰੀਤਮ ਕਹਾਂ ਬਿਰਹੈ ਚਾਲੀ। ਬਾਬਾ ਫਰੀਦ ਕਦੀ ਮੈਂ ਵੀ ਚਿੱਟੀ ਸਾਂ, ਮੈਂ ਸੜ ਗਈ ਹਾਂ ਪ੍ਰੀਤਮ ਦੇ ਵਿਛੋੜੇ ਵਿੱਚ, ਮੇਰਾ ਤਨ ਜਲ ਗਿਆ ਪ੍ਰੀਤਮ ਦੇ ਵਿਛੋੜੇ ਵਿੱਚ। ਉਹ ਕਹਿੰਦੇ ਨੇ ਕੋਇਲ ਕਾਲੀ ਹੋ ਗਈ, ਪਿੱਛੇ ਮੈਂ ਆਪ ਨੂੰ ਸੁਣਾਇਆ ਸੀ। ਭਾਈ ਨੰਦ ਲਾਲ ਕਹਿੰਦੇ ਨੇ ਮੇਰੇ ਅੰਦਰੋਂ ਆਹ ਨਿਕਲੀ ਤੇ ਆਕਾਸ਼ ਦਾ ਰੰਗ ਉਹਨੇ ਕਾਲਾ ਕਰ ਦਿੱਤਾ। ਇਹ ਦ੍ਰਿਸ਼ਟੀ ਦੀ ਗੱਲ ਥਾਂ ਥਾਂ ਤੇ ਆਈ ਹੈ। ਰਾਮ ਕਹਿੰਦੇ ਨੇ ਲਛਮਣ ਨੂੰ, ਅੱਜ ਵਰਗੀ ਮੇਰੀ ਨਿੰਦਾ ਕਦੀ ਨਹੀਂ ਹੋਈ। ਕਹਿਣ ਲੱਗੇ, ਕਿਉਂ, ਤੁਹਾਡੀ ਨਿੰਦਾ ਕੌਣ ਕਰਦਾ ਜਦੋਂ ਸੀਤਾ ਨੂੰ ਰਾਵਣ ਲੈ? ਕਹਿਣ ਲੱਗੇ, ਹਰਨ ਕਰਦੇ ਪੈਰ। ਹਰਨ ਦੌੜਨ ਲੱਗੇ ਸਨ ਤੇ ਇੱਕ ਹਰਨੀ ਕਹਿੰਦੀ, ਨਾ ਦੌੜੋ, ਤੁਹਾਨੂੰ ਨਹੀਂ ਮਾਰਦੇ ਸ਼ਿਕਾਰੀ, ਇਹ ਤੇ ਸੋਨੇ ਦਾ ਹਰਨ ਲੱਭਦੇ ਫਿਰਦੇ ਨੇ ਜਿਸ ਵਾਸਤੇ ਆਪਣੀ ਪਤਨੀ ਗੁਆ ਬੈਠੇ ਨੇ। ਇਹ ਰਮਾਇਣ ਵਿੱਚ ਲਿਖਿਆ ਕਿ ਸੋਨੇ ਦਾ ਹਰਨ ਲੱਭਦੇ ਨੇ, ਕਹਿੰਦੇ ਨੇ ਚੱਕਵਾ ਚੱਕਵੀ ਮੈਨੂੰ ਬੋਲੀਆਂ ਮਾਰਦੇ ਨੇ। ਉਹ ਹਾਥੀ ਆ ਗਿਆ ਹਥਨੀ ਲੈ ਕੇ, ਉਹ ਕਹਿੰਦਾ ਜਾਨਵਰ ਹੋ ਕੇ ਮੈਂ ਪਤਨੀ ਕੱਲੀ ਨਹੀਂ ਜੰਗਲ ਚ ਛੱਡਦਾ ਤੇ ਤੂੰ ਚੰਗਾ ਅਵਤਾਰ ਹੈ, ਪਤਨੀ ਕੱਲੀ ਛੱਡ ਕੇ ਤੁਰ ਗਈ। ਹੁਣ ਪਤਾ ਨਹੀਂ ਪੰਖੀ ਬੋਲਦੇ ਨੇ ਕਿ ਨਹੀਂ ਬੋਲਦੇ, ਪਰ ਦ੍ਰਿਸ਼ਟੀ ਤੇ ਹਰ ਇੱਕ ਦੇ ਜੈਸੀ ਦ੍ਰਿਸ਼ਟੀ ਉਹੋ ਜਿਹੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ। ਇਹਦੀ ਕਹਾਂ ਸੰਸਾਰ ਇੱਕ ਸ਼ੀਸ਼ਾ ਦਰਪਣ, ਜੋ ਸਾਡਾ ਮਨ ਹੁੰਦਾ ਉਹ ਨਜ਼ਰ ਆ ਜਾਂਦਾ। ਚੋਰ ਨੂੰ ਚੋਰ ਹੀ ਨਜ਼ਰ ਆਉਣਗੇ ਤੇ ਸਾਧ ਨੂੰ ਸਾਧ ਨਜ਼ਰ ਆਉਣਗੇ, ਬੁਰੇ ਨੂੰ ਬੁਰੇ ਨਜ਼ਰ ਆਉਣਗੇ, ਭਲੇ ਨੂੰ ਭਲੇ ਨਜ਼ਰ ਆਉਣਗੇ, ਰੋਗੀ ਨੂੰ ਰੋਗੀ ਨਜ਼ਰ ਆਉਣਗੇ, ਸੁਖੀ ਨੂੰ ਸੁਖੀ ਨਜ਼ਰ ਆਉਣਗੇ। ਲਿਖਿਆ ਵੀ ਇੱਕ ਬਚਨ ਐਸਾ, ਸੁਖੀਏ ਕਹੋ ਪੇਕੇ ਸਭ ਸੁਖੀਆ, ਰੋਗੀ ਕਹਿ ਪਾਣੇ ਸਭ ਰੋਗੀ, ਕਰਨ ਕਰਾਵਣ ਹਾਰ ਸੁਆਮੀ ਆਪਣ ਹੱਥ ਸੰਜੋਗੀ। ਕਹਿੰਦੇ ਨੇ ਕੋਲ ਜਾਪਦਾ ਤੂੰ ਵੀ ਵਿਛੋੜੇ ਚ ਹੀ ਸੜ ਗਈ ਹੈ, ਤੈਨੂੰ ਵੀ ਵਿਛੋੜਾ ਹੀ ਹੈ, ਇਹ ਵਿਛੋੜੇ ਕਰਕੇ ਤੇਰਾ ਸਹਿ ਹਾਲ ਹੋਇਆ। ਦ੍ਰਿਸ਼ਟੀ ਜੈਸੀ ਹੋਵੇ ਉਹ ਜੀ ਸ੍ਰਿਸ਼ਟੀ ਨਜ਼ਰ ਆ ਜਾਂਦੀ ਹੈ। ਬੜਾ ਸੁੰਦਰ ਅੱਗੇ ਫਰਮਾਇਆ, ਕਾਲੀ ਕੋਲ ਤੂੰ ਕਿਤ ਗੁਣ ਕਾਲੀ, ਤੂੰ ਕਿਸ ਗੁਣ ਕਰਕੇ ਕਾਲੀ ਹੋ ਗਈ, ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ। ਫਿਰ ਕਹਿੰਦੇ ਨੇ ਸੱਚ ਹੈ ਪਿਰੇ ਬਹੂਣ ਕਤੇ ਸੁਖ ਪਾਏ, ਪਰਮਾਤਮਾ ਤੋਂ ਵਿਛੜਿਆ ਹੋਇਆ ਜਿਹੜੀ ਵਿਛੜੀ ਜੀਵ ਇਸਤਰੀ ਕਿਵੇਂ ਸੁਖ ਪਾਏ? ਕੋਈ ਥਾਂ ਨਹੀਂ ਜਿੱਥੇ ਜਾ ਕੇ ਸੁਖੀ ਹੋ ਜਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਲਾ। ਪ੍ਰਭੂ ਜਦੋਂ ਕਿਰਪਾਲ ਹੁੰਦਾ ਉਹਨੂੰ ਆਪਣੇ ਆਪ ਨਾਲ ਮਿਲਾ ਲੈਂਦਾ। ਵਿੰਦਨ ਖੋਹੇ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਵਿੰਦਨ ਦਾ ਅਰਥ ਕੀ ਹੈ? ਉਜਾੜ, ਡਰਾਉਣੀ ਖੂਹੀ। ਐਸੇ ਜਿਹੜੇ ਖੂਹ ਸਨ ਨਾ ਉਜਾੜ ਵਿੱਚ, ਕੋਈ ਮਾਲ ਤੇ ਉੱਤੇ ਹੁੰਦੇ ਹੀ ਨਹੀਂ ਸੀ, ਅੰਧੀ ਖੂਹੀ, ਉੱਥੇ ਬੰਦਾ ਗਿਰ ਜਾਏ ਤੇ ਮਰੀ ਜਾਂਦਾ ਸੀ, ਕਿਉਂਕਿ ਕੱਢਣ ਵਾਲਾ ਉੱਥੋਂ ਕੌਣ ਆਏਗਾ? ਆਵਾਜ਼ ਸੁਣੇ ਤੇ ਆਏ। ਇਹ ਸੰਸਾਰ ਹੈ ਕਵਿੰਦਨ ਖੂਹੀ, ਇਸ ਵਿੱਚ ਗਿਰ ਗਈ ਹੈ ਜੀਵ ਇਸਤਰੀ। ਕਿਤੇ ਇਹਨੂੰ ਕੱਜਲ ਕੀ ਕੋਠੜੀ ਆਖਿਆ, ਕਿਤੇ ਵਿੰਦਨ ਖੂਹੀ। ਨਾ ਕੋਈ ਸਾਥੀ ਹੈ, ਨਾ ਕੋਈ ਮਦਦਗਾਰ ਹੈ, ਜੀਵ ਇੱਥੇ ਦੁਖੀ ਹੈ, ਇਹਨੂੰ ਕੱਢੇ ਕੌਣ? ਇਸ ਦਾ ਉੱਤਰ ਮੇਰੇ ਪਾਤਸ਼ਾਹ ਨੇ ਦਿੱਤਾ ਹੈ ਬਾਣੀ ਵਿੱਚ। ਕਹਿੰਦੇ ਨੇ ਖੂਹੀ ਚ ਜੇ ਜੀਵ ਡਿੱਗਿਆ ਹੈ ਨਾ, ਰੱਬ ਨੂੰ ਯਾਦ ਕਰੇ ਕਿ ਦਾਤਿਆ ਮੈਨੂੰ ਕੱਢ ਲੈ, ਮੈਨੂੰ ਬਚਾ, ਪੁਕਾਰ ਕਰੇ। ਕਹਿੰਦੇ ਨੇ ਗੁਰੂ ਲੰਬੀ ਬਾਂਹ ਕਰਕੇ ਉਸੇ ਵੇਲੇ ਕੱਢ ਲੈਂਦਾ। ਪੰਕਤੀ ਤੁਹਾਨੂੰ ਸੁਣਾਵਾਂ, ਗੁਰ ਕੱਢਿਓ ਪੂਜਾ ਪਸਾਰ, ਪੂਜਾ ਬਾਂਹ ਪਸਾਰ ਨਹੀਂ ਫਲਾਉਣੀ। ਗੁਰ ਕੱਢਿਓ ਪੂਜਾ ਪਸਾਰ, ਮੋਹ ਕੁਪਾਰੀਆ, ਮੋਹ ਦੇ ਖੂਹ ਚੋਂ ਕੱਢ ਲਿਆ। ਹੋ ਜਿੱਤਾ ਜਨਮੇ ਅਪਾਰ, ਬਹੁਰ ਨਾ ਹਾਰੀ। ਮੈਂ ਅਪਾਰ ਜਨਮ ਜਿੱਤ ਲਿਆ, ਹੁਣ ਨਹੀਂ ਹਾਰਾਂਗਾ, ਕਿਉਂਕਿ ਮੇਰੀ ਬਾਂਹ ਗੁਰੂ ਨੇ ਫੜ ਲਈ। ਬਾਂਹ ਪਕੜ ਕੱਢ ਲੀਨੇ ਆਪਣੇ ਗ੍ਰਹਿ, ਅੰਧ ਕੂਪ ਤੇ ਮਾਇਆ ਅੰਧੇ ਖੂਹ ਵਿੱਚੋਂ ਗੁਰੂ ਨੇ ਬਾਂਹ ਫੜ ਕੇ ਮੈਨੂੰ ਬਾਹਰ ਕੱਢ ਲਿਆ। ਵਿੰਦਰ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਇਸ ਸੰਸਾਰ ਡਰਾਉਣੇ ਪਾਵਜਲ ਸੰਸਾਰ ਵਿੱਚੋਂ ਕਿਰਪਾ ਕਰਕੇ ਜਦੋਂ ਮੈਨੂੰ ਸੰਗਤ ਵਿੱਚ ਮੇਲ ਦਿੱਤਾ। ਬੜੇ ਭਟਕੇ ਹਾਂ, ਸੁਖਮਨੀ ਸਾਹਿਬ ਦਾ ਪਦਾ ਬੜੇ ਧਿਆਨ ਨਾਲ ਉਹਨੂੰ ਵੇਖਣਾ ਪੜ੍ਹਨਾ। ਕਹਿੰਦੇ ਨੇ ਕਈਆਂ ਜਨਮਾਂ ਵਿੱਚ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾ ਲੋਭ ਧਰੋ ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਫਿਰਦਿਆਂ ਫਿਰਦਿਆਂ ਜੋਨਾਂ ਚ ਮਨੁੱਖ ਬਣ ਗਏ ਤੇ ਭੁੱਲੇ ਭਟਕੇ ਕਿਤੇ ਗੁਰੂ ਦੀ ਸ਼ਰਨ ਵਿੱਚ ਆ ਗਏ। ਕਬ ਹੂੰ ਸਾਧ ਸੰਗਤ ਤੇ ਪਾਵੇ, ਫਿਰਦਿਆਂ ਕਦੀ ਸੰਗਤ ਵਿੱਚ ਆ ਗਿਆ।
ਐਸਾ ਮਨ ਲੱਗਾ ਉਸੇ ਸਥਾਨ ਤੇ ਬਹੁਰ ਨਾ ਆਵੇ, ਉੱਥੋਂ ਫਿਰ ਵਾਪਸ ਨਹੀਂ ਆਉਂਦਾ। ਗੁਰੂ ਜੋਗਾ ਹੋ ਗਿਆ, ਅੰਤਰ ਹੋਏ ਗਿਆਨ ਪ੍ਰਕਾਸ਼, ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਉਸੇ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ। ਜਿਹੜਾ ਸੰਗਤ ਚ ਆ ਗਿਆ, ਰੱਬ ਦਾ ਸਾਥੀ ਬਣ ਗਿਆ। ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਲਾਭੇ। ਸੰਗਤ ਵਿੱਚ ਮੇਲ ਦਿੱਤਾ, ਹੁਣ ਮੈਂ ਵੇਖਿਆ ਪਰਮਾਤਮਾ ਮਦਦਗਾਰ ਬਣ ਗਿਆ, ਉਸਨੇ ਮੇਰੀ ਬਾਂਹ ਫੜ ਲਈ। ਅਗਲੀਆਂ ਪੰਕਤੀਆਂ ਹਨ, ਵਾਟ ਹਮਾਰੀ ਖਰੀ ਉਡੀ। ਕਹਿੰਦੇ ਨੇ ਰਸਤਾ ਐਸਾ, ਉਡੀਨੀ ਦਾ ਅਰਥ ਹੁੰਦਾ ਉਦਾਸ। ਉਦਾਸ ਕਿੱਥੇ ਹੋਈਦਾ? ਜਿੱਥੇ ਇਕੱਲੇ ਜਾਣਾ ਪਵੇ, ਕੋਈ ਵੀ ਨਾਲ ਨਾ ਹੋਵੇ, ਪਤਾ ਨਹੀਂ ਕੁਝ ਹੋਰ ਨਾ ਆ ਜਾਏ, ਡਾਕੂ ਨਾ ਆ ਜਾਏ, ਇਸ ਰਸਤੇ ਚੋਂ ਇਕੱਲਾ ਜਾਵਾਂ। ਵਾਟ ਉਮਾਰੀ ਖਰੀ ਉਡੀਨੀ, ਖੰਨਿਓਂ ਤਿੱਖੀ ਬਹੁਤ ਪਈ ਨੀ, ਖੰਡੇ ਨਾਲੋਂ ਤਿੱਖੀ। ਬੜੀ ਤੇਜ਼ ਧਾਰ ਵਾਲਾ ਰਸਤਾ, ਜਿਹਨੂੰ ਕਿਹਾ ਖੰਨਿਓਂ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣ। ਭਗਤੀ ਦਾ ਮਾਰਗ, ਸਿੱਖੀ ਦਾ ਮਾਰਗ ਹੈ ਤੇ ਐਸਾ ਹੈ ਸੱਚ ਜੇ, ਜਿਵੇਂ ਗੁਰੂ ਕਹਿੰਦੇ ਨੇ ਨਾ ਜੀ, ਵਿਕਾਰ ਨਾ ਕਰ, ਝੂਠ ਨਾ ਬੋਲ, ਨਾਮ ਸਿਮਰਨ ਕਰ, ਸੇਵਾ ਕਰ, ਆਪਣੇ ਆਪ ਨੂੰ ਵਿਕਾਰਾਂ ਵੱਲੋਂ ਬਚਾ ਕੇ ਰੱਖ, ਕਿਸੇ ਦਾ ਹੱਕ ਨਾ ਖਾਏ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ, ਬੰਦਾ ਤੇ ਡੋਲਦਾ ਪੈਰ ਪੈਰ। ਸਾਧੂ ਬਾਰੇ ਮੈਂ ਪੜ੍ਹਿਆ, ਉਹਨੇ ਕੀ ਕਰਨਾ, 10 ਫੁੱਟ ਦਾ ਇੱਕ ਫੱਟਾ ਚੌੜਾ, 10 ਫੁੱਟ ਬੜਾ ਹੁੰਦਾ, ਕਹਿਣਾ ਇਹਦੇ ਉੱਤੋਂ ਲੰਘੋ ਭਾਈ, ਸਾਰਿਆਂ ਛਾਲਾਂ ਮਾਰਦੇ ਲੰਘ ਜਾਣਾ। ਉਹਨਾਂ ਕਿਹਾ ਲੰਘ ਸਕਦੇ ਹੋ? ਹਾਂ ਲੰਘ ਸਕਦੇ। ਉਹਨੇ ਕੀ ਕੀਤਾ, 100-100 ਫੁੱਟ ਉੱਚੀਆਂ ਬਿਲਡਿੰਗਾਂ ਸਨ, ਉੱਥੇ ਰਖਵਾ ਦਿੱਤਾ। ਕਹਿਣ ਲੱਗਾ ਹੁਣ ਲੰਘੋ, ਉਹ ਜਿਹੜਾ ਵੇਖੇ ਥੱਲੇ ਡਰ ਜਾ, ਫੱਟਾ ਤੇ ਉਹ ਹੀ ਹੈ। ਦੌੜ ਕੇ ਲੰਘਦੇ ਸਨ, ਹੁਣ ਕਹਿਣ ਕਿਤੇ ਗਿਰ ਨਾ ਜਾਈਏ, ਡਿੱਗ ਨਾ ਪਈਏ। ਪਰ ਉਹ 10 ਫੁੱਟ ਦਾ ਫੱਟਾ ਨਹੀਂ, ਉਹ ਤੇ ਕਹਿ ਰਹੇ ਨੇ ਤਲਵਾਰ ਦੀ ਧਾਰ ਹੈ। ਖੰਨਿਓਂ ਤਿੱਖੀ ਬਹੁਤ ਪਈ ਨਹੀਂ, ਸੰਭਲ ਕੇ ਜਿਹੜਾ ਚੱਲੇਗਾ ਉਹ ਪਾਰ ਹੋਵੇਗਾ। ਉਸੀ ਉੱਪਰ ਹੈ ਮਾਰਗ ਮੇਰਾ, ਉਸ ਤੇ ਮੇਰਾ ਮਾਰਗ ਹੈ। ਸ਼ੇਖ ਫਰੀਦਾ ਪੰਥ ਸਮਾਰ ਸਵੇਰਾ, ਸੱਜਣ ਨੇ ਗੱਲ ਲਿਖੀ ਮੈਨੂੰ ਜਚੀ। ਉਹ ਕਹਿੰਦਾ ਇੱਕ ਬੰਦਾ ਤਲਵਾਰ ਤੇ ਨੱਚਦਾ ਸੀ, ਵੇਖਿਆ ਇੱਕ ਵਾਰੀ ਮੈਂ ਵੀ ਮੇਲੇ ਚ ਕਰ ਰਿਹਾ ਸੀ ਸ਼ੋ, ਤਲਵਾਰ ਕੱਪੜੇ ਨਾਲ ਫੜੀ ਸੀ, ਉਹਦੇ ਉੱਤੇ ਉਹ ਖਲੋ ਗਿਆ। ਉਹ ਕਿਸੇ ਵਿਰੋਧੀ ਨੇ ਕੀ ਕੀਤਾ, ਉਸ ਵੇਲੇ ਕਹਿ ਦਿੱਤਾ, ਕਹਿਣ ਲੱਗਾ ਤੇਰਾ ਬੱਚਾ ਖੂਹ ਚ ਗਿਰ ਗਿਆ, ਉਹਦਾ ਪੈਰ ਵੱਢਿਆ ਗਿਆ, ਉਸੇ ਵੇਲੇ ਕੱਟਿਆ ਗਿਆ ਤਲਵਾਰ ਤੇ ਨੱਚ। ਪਤਾ ਹੋਇਆ ਕਿ ਧਿਆਨ ਜਿਹੜਾ ਸੀ ਉਹ ਦੂਸਰੇ ਪਾਸੇ ਚਲਾ ਗਿਆ, ਕਿਉਂਕਿ ਧਿਆਨ ਦੀ ਇਕਾਗਰਤਾ ਦੇ ਨਾਲ ਉਸ ਤੇ ਤੁਰਦਾ ਸੀ, ਧਿਆਨ ਗਿਆ। ਇਹ ਵਾਕਿਆ ਹੀ ਧਿਆਨ ਗਿਆ ਤੇ ਸਿੱਖੀ ਗਈ, ਉਸੇ ਵੇਲੇ ਭੁੱਲ ਹੋ ਜਾਏਗੀ, ਗਲਤੀ ਹੋ ਜਾਏਗੀ, ਬੰਦਾ ਡੋਲ ਜਾਏਗਾ। ਕਹਿੰਦੇ ਨੇ ਤੇ ਖੰਡੇ ਦੀ ਧਾਰ ਤੇ, ਇਸੇ ਲਈ ਕਿਹਾ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਬਿਖਮ ਮਾਰਗੀ ਲੱਭ ਲੋਭ ਅਹੰਕਾਰ, ਤਜ ਤਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਓਂ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਉਸ ਉੱਪਰ ਹੈ ਮਾਰਗ ਮੇਰਾ, ਮੈਂ ਉੱਥੇ ਚੱਲ ਰਿਹਾ। ਸ਼ੇਖ ਫਰੀਦਾ ਪੰਥ ਸਮਾਰ ਸਵੇਰਾ, ਇਹ ਸ਼ੇਖ ਫਰੀਦ ਸਵੇਰੇ ਇਸ ਵਕਤ ਹੀ ਆਪਣਾ ਪੰਥ ਨੂੰ ਸਵਾਰ ਲੈ, ਭਾਵ ਜਵਾਨੀ ਚ ਹੀ ਸਵਾਰ ਲੈ, ਬਚਪਨੇ ਚ ਹੀ ਸਵਾਰ ਲੈਣੀ, ਤੇ ਜੋਬਨ ਖੋਏ ਪਾਛੇ ਪਛਤਾ ਨਹੀਂ। ਹੁੰਦਾ ਕੀ ਹੈ, ਇੱਕ ਉਦਾਹਰਨ ਦਿੱਤੀ ਹੈ, ਕੰਡਿਆਂ ਵਾਲਾ ਰੁੱਖ ਵੱਡਾ ਹੋ ਗਿਆ ਤੇ ਮੈਂ ਕਮਜ਼ੋਰ ਹੋ ਗਿਆ, ਹੁਣ ਪੁੱਟਿਆ ਨਹੀਂ ਜਾਂਦਾ। ਪਾਪ ਪਾਪਾਂ ਦਾ ਬੂਟਾ ਬਲਵਾਨ ਹੋ ਗਿਆ, ਬੰਦਾ ਕਮਜ਼ੋਰ ਹੋ ਗਿਆ, ਹੁਣ ਮੁਕਾਬਲਾ ਨਹੀਂ ਕਰ ਸਕਦਾ। ਇਹਨੂੰ ਕਿਹਾ ਉਸੇ ਵੇਲੇ ਹੀ ਪੁੱਟ ਦੇ, ਵਕਾਰਾਂ ਦਾ ਬੂਟਾ ਲਾ ਨਾ, ਲਾ ਬੈਠਾ ਤੇ ਪੁੱਟ ਦੇ। ਕੱਲ ਨੂੰ ਅਗਲੇ ਸ਼ਬਦ ਦਾ ਵਿਚਾਰ ਕਰਾਂਗੇ। ਇੱਥੇ ਆ ਕੇ ਸੂਹੀ ਰਾਗ ਸਮਾਪਤ ਹੋ ਰਿਹਾ। ਇਸ ਤੇ ਵਿਆਖਿਆ ਵਿੱਚ ਉੱਤਰ ਚ ਬੜਾ ਸੁੰਦਰ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ, ਉਹ ਕੱਲ ਆਪਾਂ ਵਿਚਾਰਾਂਗੇ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ।